ਮਹਾਰਾਜ ਜੀ ਹੋਰਾਂ ਨੇ ਜਦੋਂ ਪਹਿਲਾਂ ਚੋਲਾ ਤਾਰਿਆ 1469 ਵਿੱਚ, ਸਾਢੇ ਕੁ 500 ਸਾਲ ਹੋਏ ਸਿਰਫ, ਇੰਨੇ ਚਿਰ ਵਿੱਚ ਹੀ ਕਿੰਨਾ ਕੁਛ ਹੋਇਆ ਇਤਿਹਾਸ ਵਿੱਚ। ਇਹਦੇ ਸਾਹਮਣੇ ਆਪਾਂ ਨੂੰ ਲੱਗਦਾ ਕਿ ਜਿਹੜਾ ਸੰਨ ਚੱਲ ਰਿਹਾ 2014, ਇਹ ਬਹੁਤ ਪੁਰਾਣੀ ਗੱਲ, ਜੀਸਸ ਸਾਹਿਬ ਜਦੋਂ ਹੋਏ, ਮੁਹੰਮਦ ਸਾਹਿਬ ਨੂੰ 1400 ਸਾਲ ਹੋ ਗਏ, ਜੀਸਸ ਸਾਹਿਬ ਨੂੰ 2014 ਸਾਲ। ਇਸ ਤੋਂ ਵੀ 3000 ਸਾਲ ਪਹਿਲਾਂ, ਸੋ ਅੱਜ ਤੋਂ 5000 ਸਾਲ ਤੋਂ ਜ਼ਿਆਦਾ ਸਮੇਂ ਦੀ ਗੱਲ, ਦੁਨੀਆ ਦੇ ਇਤਿਹਾਸ ਨਾਲ ਜੁੜੀ ਹੋਈ, ਜੋ ਸਾਊਥ ਇੰਡੀਆ ਵਿੱਚੋਂ, ਗੋਲਕੰਡੇ ਦੇ ਏਰੀਏ 'ਚੋਂ, ਜੋ ਸਾਊਥ ਇੰਡੀਆ ਵਿੱਚ ਹੈ, ਉੱਥੋਂ ਖਾਨ ਵਿੱਚੋਂ ਇੱਕ ਹੀਰਾ ਮਿਲਦਾ ਹੈ। 5000 ਸਾਲ ਤੋਂ ਜ਼ਿਆਦਾ ਹੋ ਗਏ, ਉਹ ਹੀਰਾ ਹੀ ਆਪਾਂ ਇਸ ਦਾ ਦੇਖਾਂਗੇ ਸਾਰਾ ਇਤਿਹਾਸ, ਪਰ ਮੋਟਾ ਜਿਹਾ ਅੱਜ ਉਹ ਹੀਰਾ ਹੀ ਅਰਜਨ ਕੋਲ ਸੀ ਮਹਾਭਾਰਤ ਦੇ ਯੁੱਧ ਵਿੱਚ, ਜਿਸ ਨੂੰ 5000 ਸਾਲ ਹੋ ਗਏ। ਫਿਰ ਇੱਕ ਦਿਨ ਆਪਾਂ ਦੇਖਿਆ ਸੀ ਕਿ ਰਾਜਾ ਬਿਕਰਮਾਜੀਤ, ਜਿਹੜੀ ਬਿਕਰਮੀ ਸਦੀ ਚੱਲ ਰਹੀ ਹੈ, ਉਹ ਜੀਸਸ ਤੋਂ 57 ਸਾਲ ਪਹਿਲਾਂ ਹੋਏ ਸਨ। ਰਾਜਾ ਬਿਕਰਮਾਜੀਤ ਗੁਜਰਾਤ ਦੇ ਏਰੀਏ 'ਚ ਹੇਠਾਂ, ਜੋ ਗੁਜਰਾਤ ਇੰਡੀਆ ਵਿੱਚ ਹੈ, ਪਾਕਿਸਤਾਨ ਵਾਲਾ ਨਹੀਂ। ਔਰ ਰਾਜਾ ਬਿਕਰਮਾਜੀਤ ਦੀ ਸੰਤਾਨ ਹੀ ਮਹਾਰਾਜਾ ਰਣਜੀਤ ਸਿੰਘ, ਇਹ ਉਸੇ ਸੰਤਾਨ ਵਿੱਚੋਂ। ਫਿਰ ਇਹ ਹੀਰਾ ਬਿਕਰਮਾਜੀਤ ਪਾਸ ਰਿਹਾ, ਫਿਰ ਉਸ ਤੋਂ ਬਾਅਦ ਬਹੁਤ ਹੱਥ ਬਦਲੇ, ਅੱਜ ਇਹ ਹੀਰਾ, ਇੱਕ ਜ਼ਮਾਨਾ ਸੀ ਜਿਸ ਜ਼ਮਾਨੇ 'ਚ ਇਹ ਹੀਰਾ, ਫਿਰ ਦੇਖਾਂਗੇ ਇਸਦਾ ਨਾਂ ਕੋਹੇ ਨੂਰ ਕਦੋਂ ਪੈਂਦਾ ਹੈ। ਕੋਹੇ ਨੂਰ ਦਾ ਮਤਲਬ ਹੁੰਦਾ ਹੈ ਜਗਮਗਾਉਂਦਾ ਪਹਾੜ, ਪਹਾੜ ਕੋਹ ਦਾ ਮਤਲਬ ਹੁੰਦਾ ਪਹਾੜ, ਨੂਰ ਦਾ ਪਹਾੜ। ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ। ਇਹ ਹੀਰਾ ਸਾਰੇ ਸੰਸਾਰ ਵਿੱਚੋਂ ਸਭ ਤੋਂ ਪ੍ਰਸਿੱਧ ਹੀਰਾ ਔਰ ਸਭ ਤੋਂ ਜ਼ਿਆਦਾ ਕੀਮਤੀ, ਇਸ ਦੀ ਕੀਮਤ ਨਹੀਂ, ਇਹ ਕਦੀ ਵਿਕਿਆ ਨਹੀਂ ਅੱਜ ਤੱਕ, ਇਹਨੂੰ ਜਾਂ ਤਾਂ ਕਿਸੇ ਨੇ ਕਿਸੇ ਨੂੰ ਦਿੱਤਾ ਅਤੇ ਜਾਂ ਇਹ ਲੜਾਈ ਲੜ ਕੇ ਜਿੱਤਿਆ ਗਿਆ। ਇਸ ਦਾ ਇਤਿਹਾਸ ਸਿੱਖ ਇਤਿਹਾਸ ਨਾਲ ਬਹੁਤ ਡੂੰਘਾ ਜੁੜਿਆ ਹੋਇਆ, ਅਤੇ ਇਹਨੂੰ ਦੇਖਣ ਲਈ ਆਪਾਂ ਨੂੰ ਪਿੱਛੇ ਜਾਣਾ ਪੈਣਾ ਥੋੜ੍ਹਾ ਜਿਹਾ। 1798 ਵਿੱਚ ਜਦੋਂ ਮਹਾਰਾਜੇ, ਉਦੋਂ ਜੇ ਰਣਜੀਤ ਸਿੰਘ ਸੀ, ਰਾਜਾ ਨਹੀਂ ਬਣਿਆ ਸੀ, ਔਰ ਇਹ ਸ਼ੁਕਰ ਚੱਕੀਆ ਮਿਸਲ ਦਾ ਸਰਦਾਰ ਸੀ, ਉਸ ਵੇਲੇ ਲਾਹੌਰ 'ਤੇ ਪੰਗੀ ਮਿਸਲ ਦਾ ਕਬਜ਼ਾ ਸੀ। ਪੰਗੀ ਮਿਸਲ ਦੇ 3 ਭਰਾ ਸਰਦਾਰ ਸਨ ਇਸ ਮਿਸਲ ਦੇ, ਸਰਦਾਰ ਚੇਤ ਸਿੰਘ, ਸਰਦਾਰ ਮੇਹਰ ਸਿੰਘ ਅਤੇ ਸਰਦਾਰ ਸਾਹਿਬ ਸਿੰਘ। ਇਹ ਤਿੰਨਾਂ ਦਾ ਲਾਹੌਰ 'ਤੇ ਕਬਜ਼ਾ ਸੀ ਔਰ ਤਿੰਨਾਂ ਦੀ ਆਪਸ ਵਿੱਚ ਬਹੁਤ ਅਣਬਣ ਰਹਿੰਦੀ ਸੀ, ਪਰਜਾ ਨੂੰ ਇੱਕ ਦੂਸਰੇ ਨਾਲ ਲੜਾਉਂਦੇ ਆਪਣੇ ਹੱਕ ਵਿੱਚ ਕੁਛ ਪਰਜਾ ਨੂੰ ਕਰਨ ਲਈ, ਪਰਜਾ ਵੀ ਬਹੁਤ ਦੁਖੀ ਸੀ ਲਾਹੌਰ ਦੀ ਔਰ ਕੋਈ ਪ੍ਰਸ਼ਾਸਨ ਨਹੀਂ ਸੀ ਔਰ ਬਹੁਤ ਕਮਜ਼ੋਰ ਇਹਨਾਂ ਦਾ ਪ੍ਰਬੰਧ ਸੀ ਲਾਹੌਰ 'ਤੇ। ਇਹ ਵੇਖ ਕੇ ਕਸੂਰ ਦਾ ਜੋ ਨਵਾਬ ਸੀ ਪਠਾਨ ਉਸਨੇ ਲਾਹੌਰ 'ਤੇ ਹਮਲਾ ਕਰਕੇ ਉਸਨੂੰ ਉਸ 'ਤੇ ਕਬਜ਼ਾ ਕਰਨਾ ਚਾਹਿਆ। ਇਸ ਗੱਲ ਦੀ ਖਬਰ ਰਣਜੀਤ ਸਿੰਘ ਨੂੰ ਮਿਲੀ। ਉਸਨੇ ਆਪਣੀ ਸੱਸ ਸਰਦਾਰਨੀ ਸਦਾ ਕੌਰ ਨਾਲ ਸਲਾਹ ਕੀਤੀ। ਸਰਦਾਰਨੀ ਸਦਾ ਕੌਰ ਬਹੁਤ ਹੀ ਸਿਆਣੀ ਔਰ ਬਹਾਦਰ ਰਾਣੀ ਸੀ। ਉਸਨੇ ਰਣਜੀਤ ਸਿੰਘ ਨੂੰ ਸਲਾਹ ਦਿੱਤੀ ਕਿ ਲਾਹੌਰ 'ਤੇ ਆਪਾਂ ਨੂੰ ਕਬਜ਼ਾ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਪਠਾਨ ਕਬਜ਼ਾ ਕਰ ਲੈਣ। ਰਣਜੀਤ ਸਿੰਘ ਔਰ ਸਰਦਾਰਨੀ ਸਦਾ ਕੌਰ ਦੀਆਂ ਫੌਜਾਂ ਨੇ ਦੋਵਾਂ ਨੇ ਮਿਲ ਕੇ ਲਾਹੌਰ 'ਤੇ ਹਮਲਾ ਕੀਤਾ। ਲੋਹਾਰੀ ਗੇਟ ਰਣਜੀਤ ਸਿੰਘ ਦੀਆਂ ਫੌਜਾਂ ਨੇ ਮੱਲ ਲਿਆ, ਦੋ ਵੱਡੇ ਗੇਟ ਸ਼ਹਿਰ ਦੇ, ਦੂਸਰਾ ਦਿੱਲੀ ਦਰਵਾਜ਼ਾ ਉਹ ਸਰਦਾਰਨੀ ਸਦਾ ਕੌਰ ਨੇ ਆਪਣੀ ਫੌਜ ਤਾਨ ਦਿੱਤੀ। ਇੱਥੇ ਪੰਗੀ ਮਿਸਲ ਵਾਲੇ ਕੋਈ ਬਹੁਤਾ ਟਾਕਰਾ ਨਾ ਕਰ ਸਕੇ ਔਰ ਸ਼ਹਿਰ 'ਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ। ਅਗਲੇ ਸਾਲ ਸ਼ਾਹ ਜ਼ਮਾਨ ਜੋ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਹੈ, ਇਹ ਕਾਬਲ ਦਾ ਰਾਜਾ ਸੀ। ਇਸਨੇ ਫਿਰ ਹਮਲਾ ਕੀਤਾ ਔਰ ਪੰਜਾਬ ਨੂੰ ਲੁੱਟਦਾ ਹੋਇਆ ਲਾਹੌਰ ਦੇ ਕਿਲ੍ਹੇ ਵਿੱਚ ਆ ਵੜਿਆ, ਜਦੋਂ ਮਿਸਲਾਂ ਦੇ ਸਰਦਾਰਾਂ ਨੇ ਪਿੱਛਾ ਕੀਤਾ। ਇਸ ਸਿੱਖ ਸਰਦਾਰਾਂ ਦੀਆਂ ਫੌਜਾਂ ਅੰਮ੍ਰਿਤਸਰ ਅਤੇ ਲਾਹੌਰ ਦੇ ਵਿਚਕਾਰ ਸਟੇਸ਼ਨ ਹੋ ਗਈਆਂ ਔਰ ਹਰ ਰਾਤ ਇਕੱਲਾ ਰਣਜੀਤ ਸਿੰਘ, ਉਸਦੀ ਉਮਰ ਉਦੋਂ 19 ਸਾਲ ਦੀ ਸੀ, ਆਪਣੇ ਨਾਲ ਕੁਛ ਫੌਜੀ ਲੈ ਕੇ ਅਤੇ ਲਾਹੌਰ ਦੇ ਕਿਲ੍ਹੇ ਦੇ ਹੇਠਾਂ ਬਾਹਰਲੀਆਂ ਕੰਧਾਂ ਕੋਲ ਜਾ ਕੇ ਗੋਲੀਆਂ ਚਲਾਉਂਦਾ ਔਰ ਕਹਿੰਦਾ ਕਿ ਸ਼ਾਹ ਜ਼ਮਾਨ ਅਬਦਾਲੀ ਦੇ ਪੁੱਤਰ ਆ, ਮੈਂ ਰਣਜੀਤ ਸਿੰਘ ਚੜ੍ਹਤ ਸਿੰਘ ਦਾ ਪੁੱਤਰ ਹਾਂ, ਬਾਹਰ ਨਿਕਲ ਅਤੇ ਸਾਡੇ ਨਾਲ ਦੋ ਹੱਥ ਕਰ। ਉਹ ਕਈ ਰਾਤਾਂ ਇਸ ਤਰ੍ਹਾਂ ਹੁੰਦਾ ਰਿਹਾ ਕਿ ਬਹੁਤ ਗੋਲੀਆਂ ਚਲਾ ਕੇ ਆਉਣਾ ਔਰ ਉਹ ਸਹਿਮ ਗਿਆ। ਇੱਕ ਰਾਤ ਉਹ ਕਿਲ੍ਹੇ 'ਚੋਂ ਨਿਕਲ ਕੇ ਵਾਪਸ ਕਾਬਲ ਚਲੇ ਗਏ। ਇਹੀ ਪਰਿਵਾਰ ਸੀ ਅਹਿਮਦ ਸ਼ਾਹ ਅਬਦਾਲੀ ਦਾ, ਜਿਸ ਨੇ ਬੇਹੱਦ ਵੱਡਾ ਘੱਲੂਘਾਰਾ ਵੀ ਇਹਨਾਂ ਨੇ ਕੀਤਾ, ਹਰਿਮੰਦਰ ਸਾਹਿਬ ਢਾਇਆ, ਸਭ ਕੁਛ, ਸਰੋਵਰ ਪੂਰਿਆ। ਹੁਣ ਕੀ ਹੁੰਦਾ ਹੈ ਕਿ ਸ਼ਾਹ ਜ਼ਮਾਨ ਜੋ ਕਾਬਲ ਦਾ ਰਾਜਾ ਸੀ, ਉਸਨੂੰ ਉਸਦੇ ਵਜ਼ੀਰਾਂ ਨੇ ਅੰਨਾ ਕਰਕੇ ਅੰਨਾ ਕਰ ਦਿੱਤਾ ਅਤੇ ਉਸਨੂੰ ਮਾਰ ਦੇਣਾ ਚਾਹੁੰਦੇ ਸਨ ਆਪ ਤਖ਼ਤ 'ਤੇ ਬੈਠ ਕੇ। ਉਹ ਉੱਥੋਂ ਜਾਨ ਬਚਾ ਕੇ ਇੱਧਰ ਨੂੰ ਦੌੜ ਆਇਆ ਔਰ ਪੰਜਾਬ ਵਿੱਚ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਰਾਵਲਪਿੰਡੀ, ਉੱਥੇ ਆ ਗਿਆ। ਸ਼ਾਹ ਜ਼ਮਾਨ ਨੇ ਆਪਣਾ ਇੱਕ ਆਦਮੀ ਇਹਨਾਂ ਦਿਨਾਂ ਵਿੱਚ, ਹੁਣ ਜੋ ਅੱਜ ਕੱਲ੍ਹ ਗੱਲ ਚੱਲ ਰਹੀ 1810 ਦੀ, 1807 ਵਿੱਚ ਫਿਰ ਰਣਜੀਤ ਸਿੰਘ ਮਹਾਰਾਜਾ ਬਣਦਾ ਹੈ, ਹੁਣ 1810 ਦੀ 'ਤੇ ਆਪਾਂ ਪਹੁੰਚੇ ਹਾਂ। ਇਹ 1810 ਦੀ ਗੱਲ। ਮਹਾਰਾਜੇ ਨੇ ਜਿਹੜਾ ਆਦਮੀ ਸ਼ਾਹ ਜ਼ਮਾਨ ਦਾ ਇਹ ਖਬਰ ਲੈ ਕੇ ਆਇਆ ਸੀ, ਉਸਨੂੰ ਇੱਕ ਚਿੱਠੀ ਦਿੱਤੀ। ਉਸਨੂੰ, ਮਹਾਰਾਜੇ ਨੂੰ ਬਹੁਤ ਅਫਸੋਸ ਹੋਇਆ ਕਿ ਉਹਦੇ ਨਾਲ ਇਸ ਤਰ੍ਹਾਂ ਹੋਇਆ, ਹਾਲਾਂਕਿ ਇਸ ਘਰ ਨੇ ਸਿੱਖਾਂ ਨਾਲ ਬੇਹੱਦ ਅੱਤਿਆਚਾਰ ਕੀਤਾ ਸੀ, ਪਰ ਮਹਾਰਾਜੇ ਦਾ ਸੁਭਾਅ ਇਸ ਤਰ੍ਹਾਂ ਦਾ ਸੀ, ਪੁਰਾਣੀ ਭਗਤੀ ਸੀ। ਕੋਈ ਇੰਨਾ ਵੱਡਾ ਦੁਸ਼ਮਣ ਰਹਿ ਚੁੱਕਾ ਹੁੰਦਿਆਂ ਉਹ ਪਨਾਹ ਵਿੱਚ ਆਇਆ ਅਤੇ ਮਹਾਰਾਜੇ ਨੇ ਉਸ ਆਦਮੀ ਦੇ ਹੱਥ ਇੱਕ ਰੁੱਕਾ ਭੇਜਿਆ ਕਿ ਜੋ ਰਾਵਲਪਿੰਡੀ ਵਿੱਚ ਸਾਡਾ ਗਵਰਨਰ ਹੈ ਉਸ ਨੂੰ ਦੇ ਦਿਓ। ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ ਸ਼ਾਹ ਜ਼ਮਾਨ ਨੂੰ ਦੀ ਬਹੁਤ ਖਾਤਰ ਤਵੱਜਾ ਕਰਨੀ, ਇਸ ਦਾ ਰਹਿਣ ਸਹਿਣ ਦਾ ਬਹੁਤ ਵਧੀਆ ਰਾਜਿਆਂ ਵਾਲਾ ਕਰਨਾ, ਇਹ ਬਾਦਸ਼ਾਹ ਰਿਹਾ ਹੈ, ਔਰ ਆਪਣੇ ਹੱਥੀਂ ਤੋਂ ਜਾ ਕੇ ਰੋਜ਼ ਇਸ ਨੂੰ 50 ਰੁਪਏ ਰੋਜ਼ ਦੇ ਖਰਚੇ ਲਈ ਦੇਣਾ। ਉਹਨਾਂ ਦਿਨਾਂ ਵਿੱਚ 50 ਰੁਪਏ ਅੱਜ ਦੇ $5,000 ਦੇ ਬਰਾਬਰ ਹੋਣਗੇ। ਬਾਕੀ ਕੱਲ੍ਹ ਨੂੰ ਦੇਖਾਂਗੇ ਕਿ ਇਹ ਕੁਦਰਤ ਕੀ ਖੇਡ ਖੇਡਦੀ ਹੈ ਸਾਰੀ। 1810 ਦਾ ਸਾਲ ਹੈ। ਇਹਨਾਂ ਦਿਨਾਂ ਵਿੱਚ ਹੀ ਕੀ ਹੁੰਦਾ ਹੈ ਕਿ ਮੁਲਤਾਨ, ਉਹਨਾਂ ਜ਼ਮਾਨਿਆਂ ਵਿੱਚ ਕੋਈ ਆਵਾਜਾਈ ਦੇ ਸਾਧਨ ਨਹੀਂ ਸਨ, ਗੱਡੀਆਂ ਬੱਸਾਂ ਨਹੀਂ ਸਨ, ਸੜਕਾਂ ਨਹੀਂ ਸਨ, ਔਰ ਜੋ ਆਪੋ ਆਪਣੇ ਇਲਾਕੇ 'ਤੇ ਜਿਨ੍ਹਾਂ ਦਾ ਕਬਜ਼ਾ ਸੀ ਉਹ ਕਈ ਵਾਰ ਉਹ ਕੋਈ ਪੱਕਾ ਕਬਜ਼ਾ ਨਹੀਂ ਹੁੰਦਾ ਸੀ। ਮਹਾਰਾਜੇ ਨੇ ਜਿਨ੍ਹਾਂ ਨੂੰ ਜਿੱਤਣਾ ਉਹਨਾਂ ਨੂੰ ਜਿੱਤ ਕੇ ਫਿਰ ਇਹ ਸਮਝ ਕੇ ਕਿ ਇਹਨਾਂ ਦੀ ਹੁਣ ਲਾਹੌਰ ਦਰਬਾਰ ਨਾਲ ਉਹਨਾਂ ਦੀ ਸੰਧੀ ਲਿਖਣੀ, ਕਿਆ ਸ਼ਰਤਾਂ ਹਨ, ਤੁਸੀਂ ਲਾਹੌਰ ਦਰਬਾਰ ਦੇ ਅਧੀਨ ਹੋ, ਖਾਲਸਾ ਰਾਜ ਵਿੱਚ ਸ਼ਾਮਿਲ ਹੋ, ਅਤੇ ਆਹ ਨੀਤੀਆਂ ਹਨ, ਇਸ ਤਰ੍ਹਾਂ ਰਾਜ ਚਲਾਉਣਾ ਹੈ, ਔਰ ਇੰਨਾ ਖਰਾਜ ਮਾਮਲਾ ਲਾਹੌਰ ਦਰਬਾਰ ਨੂੰ ਸਾਲ ਦਾ ਦੇਣਾ। ਔਰ ਇਹਨਾਂ ਵਿੱਚੋਂ ਕਈ ਉਹ ਘੱਟ ਹੀ ਹੁੰਦੇ ਸਨ ਜਿਹੜੇ ਆਪਣੇ ਆਪ ਹੀ ਮਾਮਲਾ ਉਤਾਰ ਦਿੰਦੇ, ਬਹੁਤਿਆਂ ਨੂੰ ਫੌਜ ਦਿਖਾਉਣੀ ਪੈਂਦੀ ਹੁੰਦੀ ਸੀ। ਮੁਲਤਾਨ ਦੇ ਨਵਾਬ ਮੁਜ਼ੱਫਰ ਖਾਂ ਉਹਦਾ ਨਾਂ ਸੀ। ਇਹਨਾਂ ਦਿਨਾਂ ਵਿੱਚ ਕੀ ਹੁੰਦਾ ਹੈ ਕਿ ਅੱਗੇ ਵੀ ਇਸ ਨੇ ਦੋ ਤਿੰਨ ਵਾਰ ਕੀਤਾ ਸੀ ਕਿ ਮਹਾਰਾਜੇ ਕੋ ਮਾਫ਼ੀ ਮੰਗ ਕੇ ਫਿਰ ਇਹਨੇ ਮਨਾਹੀਆਂ ਕਰਨੀਆਂ ਔਰ ਮਾਮਲਾ ਨਾ ਤਾਰਨਾ। ਐਤਕੀ ਫਿਰ ਮਹਾਰਾਜੇ ਨੇ ਤਕੜੀ ਫੌਜ ਲੈ ਕੇ ਮੁਲਤਾਨ 'ਤੇ ਹਮਲਾ ਕੀਤਾ। ਇਹ ਕਾਫ਼ੀ ਚੁਸਤ ਆਦਮੀ ਸੀ, ਗੱਲਾਂ ਬਾਤਾਂ ਨਾਲ ਹੀ ਟਾਲ ਲੈਂਦਾ ਹੁੰਦਾ ਸੀ ਸਾਰਿਆਂ ਨੂੰ, ਅਤੇ ਕਈ ਚਿਰਾਂ ਤੋਂ ਇਹਨੇ ਮਾਮਲਾ ਨਹੀਂ ਤਾਰਿਆ ਸੀ। ਇਹੀ ਕਹਿੰਦੇ ਰਹਿਣਾ ਜੀ ਕਿ ਬਸ ਅੱਜ ਆ ਗਿਆ ਕੱਲ੍ਹ ਆ ਗਿਆ। ਐਤਕੀ ਵੀ ਇਹਦੀ ਇਹੀ ਸਲਾਹ ਸੀ ਕਿ ਗੱਲਾਂ ਬਾਤਾਂ ਨਾਲ ਹੀ ਮਹਾਰਾਜੇ ਨੂੰ ਟਾਲ ਦੇਵਾਂਗੇ, ਪਰ ਇਹਨਾਂ ਨੇ ਜਾਂਦਿਆਂ ਹੀ ਕਿਲ੍ਹੇ 'ਤੇ ਹਮਲਾ ਕਰ ਦਿੱਤਾ। ਔਰ ਇਸਨੇ ਜਿਹਾਦ ਐਲਾਨ ਦਿੱਤਾ। ਜਿਹਾਦ ਦਾ ਮਤਲਬ ਹੁੰਦਾ ਮੁਸਲਮਾਨਾਂ ਵਿੱਚ ਕਿ ਧਰਮ ਦੀ ਰੱਖਿਆ ਦੀ ਲੜਾਈ। ਇਹ ਕੋਈ ਧਰਮ ਦੀ ਰੱਖਿਆ ਦੀ ਤਾਂ ਲੜਾਈ ਨਹੀਂ ਸੀ, ਨਾ ਧਰਮ ਨੂੰ ਕੋਈ ਖਤਰਾ ਸੀ, ਪਰ ਭੋਲੇ ਭਾਲੇ ਲੋਕ ਜਿਹੜੇ ਵਿੱਚ ਫਸ ਜਾਂਦੇ ਇਹੋ ਜਿਹੀਆਂ ਪੋਲਿਸੀਆਂ ਦੇ, ਔਰ ਸੋ ਬਹੁਤ ਸਾਰੇ ਮੁਸਲਮਾਨ ਆ ਗਏ ਇਸ ਲੜਾਈ ਉਹਦੇ ਵੱਲੋਂ ਲੜਾਈ ਲੜਨ ਨੂੰ, ਜਦੋਂ ਜਿਹਾਦ ਦਾ ਉਸਨੇ ਨਾਰਾ ਲਾਇਆ। ਬਹੁਤ जबरदस्त लड़ाई होती रही और कोई पेश न चली इधरों। वड्डे वड्डे जो योधे सन खालसा फौज विच, सारिया ने अपना तान लाया। जमजमा तोप जो अहमद शाह अब्दाली ने बनाई सी, ते पंगियां दी मिसल तो महाराजे ने लई सी, वो सब तो जबरदस्त तोप सी। उस विच 40 किलो बारूद दा गोला पैंदा सी, 40 किलो बारूद। उसनू किलियां दे दरवाजें दे सामने लिया के रखिया गया, दिन रात अग वरसाई गई। पर अगले पास्यों भी बहुत दृढ़ता नाल लड़े। इन चिर नू नवाब मुजफ्फर खान ने एक आदमी अपना महाराजे कोल भेजिया कि मेरी गलती सी, मैनू समय सिर खराज तारना चाहिदा सी, तुहाडा नुकसान होया है, तुहाडियां फौजां तुहानू लियाउणियां पईआं, उहदा खर्चा और तुहाडा हर्ज होया, और मैनू इहदा जुर्माना भी मिलना होना चाहिदा। सो जुर्माना और तुहाडा सारा इत्थे आउण दा खर्चा फौजां दा ते खराज, ये तिन्ने ही मैं तारूंगा, पर इस वेले मेरे कोल नहीं। तुसी कोई आदमी मेरा ले जाओ ते उसनू उन्ना चिर ना छड्डियो जिन्ना चिर मैं ये रकम ना अदा करा। एक ते इधर खालसा फौज विच बीमारी जी फैल गई, दूसरे महाराज ने सोचिया कि रब दे बंदियां दा इन्ना खून नहीं डोलना चाहिए। महाराज की पॉलिसी हमेशा ये होंदी सी कि जल्दी नाल झटपट लड़ाई जित ली जाए ता कि घट तो घट खून डुले, पर इत्थे काफ़ी खून डुलिया। सरदार निहाल सिंह मजीठिया अटारी वाला और सरदार हरी सिंह नलुआ भी जख्मी हुए। ये सोच के कि रब के बंदियां दा खून डुलदा है, उसने घेरा उठा लिया किले दे दुआल्यों, और मुजफ्फर खान दा सौरा अबूब कर उसनू नाल ले लिया कि तू साडे नाल चल, जिन्ना चिर वो रकम ना तारे तुसी साडे, जो शर्त मुजफ्फर खान ने खुद मन्नी सी। हुण फौज वापस लाहौर आ जांदी है, 4 महीने हो जांदे हन और मुजफ्फर खान ने कोई रकम नहीं तारी। महाराज ने फिर सरदार दल सिंह एक वड्डा जनरल सी खालसा फौज दा, उसनू फौज दा दस्ता दे के नाल 2 तोपखाने दे के भेजा के मुल्तान तो जाके और नवाब कोलों खराज उगरा के लियाओ। और रस्ते विच बहावलपुर दे लागे उच्च पैंदा है, उच्च विच सादात जात दे, गिलानी जात दे और बुखारी जात दे लोग रहिंदे सन। ये अपने आप नू बहुत ही उच्चा गिणदे सन सारी दुनिया तो, और हिंदुआं नाल बेहद नफरत करदे सन। किसे हिंदू नू शहर विच वड़न नहीं दिंदे सन, ਮਹਾਰਾਜ ਜੀ ਨੂੰ ਇਹ ਬਹੁਤ ਬੁਰਾ ਲੱਗਾ ਕਿ ਉਹ ਵੀ ਰੱਬ ਦੇ ਬੰਦੇ ਹਨ ਸਾਰੇ, ਇਹ ਤੇ ਬਹੁਤ ਗਲਤ ਨੀਤੀ ਹੈ। ਸੋ ਉਸਨੇ ਸਰਦਾਰ ਦਲ ਸਿੰਘ ਨੂੰ ਕਿਹਾ ਕਿ ਰਸਤੇ ਵਿੱਚ ਉੱਚ ਨੂੰ ਵੀ ਫਤਿਹ ਕਰਕੇ ਅਤੇ ਖਾਲਸਾ ਰਾਜ ਵਿੱਚ ਮਿਲਾਉਣਾ ਹੈ। ਦਲ ਸਿੰਘ ਨੇ ਉੱਚ 'ਤੇ ਹਮਲਾ ਕੀਤਾ, ਉੱਚ ਦੇ ਕਿਲੇ 'ਤੇ। ਅੱਗੋਂ ਵੀ ਬਹੁਤ ਜ਼ੋਰ ਨਾਲ ਲੜੇ, 4 ਦਿਨ ਲੜਾਈ ਹੁੰਦੀ ਰਹੀ। 4th day ਕਿਲ੍ਹਾ ਟੁੱਟ ਗਿਆ ਔਰ ਖਾਲਸਾ ਫੌਜ ਦਾ ਸ਼ਹਿਰ 'ਤੇ ਕਬਜ਼ਾ ਹੋ ਗਿਆ। ਇਸ ਨੂੰ ਖਾਲਸਾ ਰਾਜ ਵਿੱਚ ਮਿਲਾ ਲਿਆ ਗਿਆ ਅਤੇ ਐਲਾਨ ਕੀਤਾ ਗਿਆ ਕਿ ਸਭ ਲੋਕ ਜੋ ਵੀ ਚਾਹੁਣ ਇੱਥੇ ਆ ਕੇ ਰਹਿ ਸਕਦੇ ਹਨ। ਇਹ ਸਾਰੀ ਧਰਤੀ ਉਹਦੇ ਬੰਦਿਆਂ ਦੀ ਹੈ। ਫਿਰ ਉਸਨੇ ਮੁਲਤਾਨ ਜਾ ਕੇ ਨਵਾਬ ਕੋਲੋਂ 50,000 ਰੁਪਇਆ ਉਗਰਾਇਆ ਔਰ ਵਾਪਸ ਲਾਹੌਰ ਲਿਆ ਕੇ ਮਹਾਰਾਜ ਜੀ ਨੂੰ ਪੇਸ਼ ਕੀਤਾ। ਇਹਨਾਂ ਦਿਨਾਂ 'ਚ ਆਪਾਂ ਦੇਖਣਾ ਹੈ ਕਿ ਕੋਈ ਨੂਰ ਹੀਰਾ ਜੋ ਅੱਜ ਤੱਕ ਪਰਮਾਤਮਾ ਨੇ ਆਦਮੀ ਨੂੰ ਦਿਖਾਇਆ ਉਹਨਾਂ ਦੀ ਇਸ ਦੁਨੀਆ ਵਿੱਚ, ਇਸ ਧਰਤੀ 'ਤੇ ਬਣਿਆ ਹੋਇਆ ਹੀਰਾ, ਸਭ ਤੋਂ ਕੀਮਤੀ ਹੀਰਾ, ਜਿਹੜਾ ਜਿਸ ਹੀਰੇ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਉੱਥੇ ਮੱਥਾ ਟੇਕਿਆ, ਫਿਰ ਉਹ ਬੇਈਮਾਨਦਾਰੀ ਨਾਲ ਹੋਰ ਕਿਤੇ ਲਿਆਂਦਾ ਗਿਆ। ਹੈਦਰਾਬਾਦ ਦੱਖਣ ਇੱਕ ਰਿਆਸਤ ਸੀ 1947 ਤੋਂ ਪਹਿਲਾਂ। ਦੱਖਣ ਵਿੱਚ ਨਿਜ਼ਾਮ ਹੈਦਰਾਬਾਦ ਉੱਥੋਂ ਦਾ ਬਾਦਸ਼ਾਹ ਸੀ। ਇਸ ਦੇ ਲਾਗੇ, ਇਸ ਤੋਂ ਹੈਦਰਾਬਾਦ ਤੋਂ 8 ਕਿਲੋਮੀਟਰ ਦੂਰ ਇੱਕ ਬਹੁਤ ਪੁਰਾਣਾ ਨਗਰ ਜਿਸ ਦਾ ਨਾਂ ਗੋਲਕੰਡਾ। ਇੱਥੇ ਇੱਕ ਬਹੁਤ ਵੱਡੇ ਇੱਕ ਪ੍ਰਾਣੀ ਦਾ ਜਨਮ ਹੋਇਆ ਜਿਹੜਾ ਬਾਅਦ ਵਿੱਚ ਬਹੁਤ ਵੱਡਾ ਰਿਸ਼ੀ ਬਣਿਆ। ਉਸ ਦਾ ਨਾਂ ਸੀ ਮਾਧਵਾਚਾਰੀਆ ਰਿਸ਼ੀ, ਜਾਂ ਉਸਨੂੰ ਗੋਲਕੰਡਾ ਰਿਸ਼ੀ ਕਰਕੇ ਜ਼ਿਆਦਾ ਜਾਣਿਆ ਜਾਂਦਾ ਹੈ ਹਿੰਦੂ ਮਤ ਵਿੱਚ, ਗੋਲਕੰਡਾ ਰਿਸ਼ੀ। ਇਸ ਗੋਲਕੰਡਾ ਰਿਸ਼ੀ ਨੇ ਹਿੰਦੂ ਮਤ ਦੇ ਬਹੁਤ ਗ੍ਰੰਥ ਲਿਖੇ। ਇਸ ਜਗ੍ਹਾ 'ਤੇ ਇਸ ਨਗਰ ਦੇ ਕੋਲ ਇੱਕ ਕਿਲ੍ਹਾ ਵੀ ਹੈ ਪੁਰਾਣਾ। ਇੱਥੇ ਖਾਨ ਹੈ, ਮਾਈਨ। ਉਸ ਖਾਨ ਵਿੱਚੋਂ ਹਜ਼ਾਰਾਂ ਵਰ੍ਹੇ ਪਹਿਲਾਂ ਇਹ ਕਿਸੇ ਮਜ਼ਦੂਰ ਨੂੰ, ਜਿਹੜਾ ਉਸ ਖਾਨ ਵਿੱਚ ਕੰਮ ਕਰਦਾ ਸੀ, ਉਸਨੂੰ ਮਿਲਿਆ। ਉਹ ਵਿਚਾਰਾ, ਉਹਨੂੰ ਪਤਾ ਨਹੀਂ ਸੀ ਕਿ ਚੀਜ਼ ਕੀ ਹੈ। ਉਸਨੇ ਕਿਸੇ ਨੂੰ ਗਾਂ ਦਿਖਾਇਆ ਜਿਸ ਨੂੰ ਥੋੜ੍ਹਾ ਬਹੁਤਾ ਪਤਾ ਸੀ ਹੀਰਿਆਂ ਬਾਰੇ। ਉਸਨੇ ਇਹ ਹੀਰਾ ਕਦੀ ਵੇਚਿਆ ਨਹੀਂ ਗਿਆ। ਉਸ ਖਾਨ ਤੋਂ ਕਿਸ ਨੂੰ ਮਿਲਿਆ ਇਸ ਬਾਰੇ ਇਤਿਹਾਸ ਚੁੱਪ ਹੈ, ਕਿਉਂਕਿ ਉਸ ਆਦਮੀ ਨੂੰ ਪਤਾ ਹੀ ਨਹੀਂ ਸੀ ਕਿ ਇਹ ਚੀਜ਼ ਕੀ। ਇੱਥੇ ਬਾਅਦ ਵਿੱਚ ਜਦੋਂ ਹੀਰਿਆਂ ਦੇ ਸੌਦਾਗਰਾਂ ਦੇ ਹੱਥ ਆਇਆ ਤਾਂ ਪਤਾ ਲੱਗਾ। ये जगह गोलकंड हैदराबाद ये आजकल हजूर साहब जो महाराज जी उन्होंने जिथे चरण पाए हजूर साहब भी इस रियासत विच पैंदा सी उदों फिर बाद विच 1947 तो बाद नवी वंड हुई नवी स्टेटा बनिया हुणे महाराष्ट्र विच पैंदा है। ये जगह गोलकंडा कुछ देर कुतुबद्दीन खानदान दी राजधानी रहा। कुतुबद्दीन खानदान दी बहुत आश्चर्य कहानी जिदा नाम इस जगह नाल जुड़ता है गोलकंडे नाल। गोलकंडे नाल ही इस हीरे दा नाम जुड़ता है। अफगानिस्तान विच एक शहर है जिसका नाम है गजनी। उत्थों लागे ही एक होर शहर उसका नाम गोर। शहाबुद्दीन मुहम्मद गौरी इसनों कहते क्योंकि इस गोर शहर का सी। अफगानिस्तान विच एक लड़का उन्हां दिनां विच अजकल भी आदमी नूं खरीदिया जाता है पर अजकल उहदे नाल रेट किया जाता है घंटे का जा हफ्ते का जा महीने का जा साल का। उदों उम्र भर का ही रेट हुंदा सी। उम्र भर लई आदमी नूं खरीद लिया जाता सी। आपां भी देखते रहे खेतां विच काम करन वाले जिहड़े हुंदे सन उहनां नूं साल की तनखाह दित्ती जांदी सी। उह आदमी नूं साल लई खरीद लिया जाता सी। काले लोग जो बेचारे अफरीका चों लियांदे सी ये सारे खरीद के लियांदे सी बहुते कोई $50 दा कोई $100 दा अफरीका विचों। उदों सारी दुनिया विच यही आदमी दा इतिहास बहुत ही आश्चर्य है। कल तक दी गल सानू याद है 1960वें दहाके विच अमरीका विच जो साउथ सदर्न स्टेट्स है उत्थे कालियां दे अलग स्कूल होंदे सन। काले बच्चियां दे स्कूल अलग काले लोकां लई बसां अलग काले लोकां लई दुकानां अलग उन्हां लई। हाँ जी इस तरह कल दी अज गल 40-50 साल पहला। एक लड़के का नाम सी कुतुबद्दीन। वो गरीब घर का लड़का सी। उसके घर वाले ने उसनू एक अमीर आदमी कोल वेच दिता। वो अमीर आदमी की जदों मौत हो गई उहदे नाल सी कि जिन्ना चिर आदमी जिएगा उन्ना चिर लई। फिर उस तो बाद उन्होंने वो लड़का एक सौदागर नू वेचिया। जे सौदागर का काम सी कि आदमियों नू खरीद के गांह वेचना। उस सौदागर ने इस लड़के कुतुबद्दीन नू खरीद लिया। उन्हां दिनां विच ही अफगानिस्तान की फौज विच एक मिलिट्री अफसर सी जिसका नाम सी शहाबुद्दीन मुहम्मद। उस दे अंदर फुरना बनिया राजा बनदा। वो अफगानिस्तान दा राजा बन गया तख्त दा पलटा के मिलिट्री राज। फिर उसने होर भर्ती कीते बहुत लोग फौज विच। ते उस सौदागर ने इस लड़के नू शहाबुद्दीन मुहम्मद गौरी नू वेच दिता। मुहम्मद गौरी ने फौज विच भर्ती करन लई खरीदिया सी। इसनू फौज विच भर्ती कीता गया और मुहम्मद गौरी ने 1195 विच हिंदुस्तान ते हमला कीता। पहला इधर लाहौर तक आया फिर पंजाब सारा जित्या फिर पानीपत तक फिर अगे दिल पानीपत ते पृथ्वीराज चौहान नाल लड़ाई हुई। ये हार के वापस चला गया। अगले साल फिर 1196 विच हमला करके हिंदुस्तान नूं जित्तिया पृथ्वीराज नूं ते दिल्ली दे तख्त ते राजा बनिया। पर उदों ये लोग हिंदुस्तान रहिंदे नहीं हुंदे सन, अपना गवर्नर थाप जांदे सन इंडिया च, ते उह गवर्नर इन्हां नूं मामला भेजदा रहिंदा सी अफगानिस्तान। 1196 विच मुहम्मद गौरी ने कुतुबद्दीन नूं बहुत लायक आदमी देख के इंडिया विच अपना प्रतिनिधि बना दिता, रिप्रेजेंटेटिव, जिसने सारी देख रेख करनी सी। 1206 विच कुतुबद्दीन खुद हिंदुस्तान का बादशाह बन गया और दिल्ली के तख्त पर बैठा। 1210 विच लाहौर विच पोलो की गेम खेडदिया घोड़े तो डिग के इसकी मौत हो गई। दिल्ली विच जो कुतुब मीनार बनी हुई, जो बहुत मशहूर है, ये इसे कुतुबद्दीन ने बनानी शुरू की सी वो मीनार, और उसके सामने एक मस्जिद। ये मीनार अजे थोड़ी बनी सी कि इसकी मौत हो गई। फिर इस तो बाद इसके जवाई ने शमशुद्दीन, उसने कुतुबद्दीन मीनार बनाई 240 फुट उच्ची, जो उन्होंने दिनों में 11वीं-12वीं सदी च बहुत उच्ची, पर वो मस्जिद अजे भी उस तरह अधूरी पई है। 19 कल तो विचारेंगे कि हीरा जो मिलता है गोलकंडा दी खान चो, ये कित्थे कित्थे जाता जी। ये हीरा जिसकी गल हो रही, बहुत वड्डियां वड्डियां लड़ाइयां इस हीरे नू प्राप्त करने लई हुई। अज तो 3000 साल पहला जीसस साहब तो भी 950 साल पहला हिंदुस्तान ते कुरवंश दे राजियां दा राज हुंदा सी। कुर तो कौरव बने, उस वंश नाल जो संबंध रखते सन कौरव। कौरव और पांडव, महाराज जी पहले जामे विच इन्हां दी गल करदे हैं। रामकली राग विच रोवे पांडव बह मजूर, जिनके स्वामी वसे हजूर। इसे कुल विचों एक राजा होया पांड, उसका नाम पांड सी। उसकी एक रानी का नाम कुंती सी। कुंती ने एक बच्चे नू जन्म दिता पांड तो, जिसका नाम अर्जुन रखा गया। अर्जुन दे चार भरा होर सन, ये पांच भरा पांडव। एक उस कुरवंश विचों सी। इसे रानी कुंती दे घर एक होर लड़का पैदा होया, उसका नाम सी करण। वो दूसरे बाप तो सी। करण एक कौरव अखवाए और दूसरे पांडव अखवाए अर्जुन होने। अर्जुन और करण भावें एक ही इन्हां दी मां सी, पर इन्हां दा आपस विच बेहद दुश्मनी सी राजगद्दी करके। कुरुक्षेत्र जो जगह है हरियाणे विच दिल्ली कोल, वो भी कुर ਇਸ ਕੁਰ ਰਾਜੇ ਦਾ ਖੇਤਰ ਜਗ੍ਹਾ ਸੀ। ਇਸ ਰਾਜੇ ਦਾ ਜਿਹੜਾ ਇੱਕ ਰਿਖੀ ਗੁਰੂ ਹੁੰਦਾ ਸੀ, ਉਹ ਗੁਰੂ ਉੱਥੇ ਰਿਹਾ ਕਰਦਾ ਸੀ, ਅਤੇ ਇਸ ਜਗ੍ਹਾ ਦਾ ਨਾਂ ਉਸ ਕੁਰ ਰਾਜੇ ਨੇ ਕੁਰਕਸ਼ੇਤਰ ਰੱਖ ਦਿੱਤਾ। ਇੱਥੇ ਹਿੰਦੁਸਤਾਨ ਦੀਆਂ ਬਹੁਤ ਵੱਡੀਆਂ ਲੜਾਈਆਂ ਹੋਈਆਂ। ਸਾਰੇ ਜਿਹੜੇ ਬਾਹਰੋਂ ਹਮਲਾਵਰ ਆਉਂਦੇ ਸਨ, ਇਸ ਜਗ੍ਹਾ 'ਤੇ ਉਹਨਾਂ ਦੀ ਲੜਾਈ ਹੁੰਦੀ ਸੀ, ਕਿਉਂਕਿ ਦਿੱਲੀ ਐਂਟਰ ਹੋਣ ਤੋਂ ਬਿਲਕੁਲ ਪਹਿਲਾਂ ਜਗ੍ਹਾ ਹੈ। ਕੌਰਵਾਂ ਪਾਂਡਵਾਂ ਦੀ ਵੀ ਇਸ ਜਗ੍ਹਾ 'ਤੇ ਲੜਾਈ ਹੋਈ ਅੱਜ ਤੋਂ 3000 ਸਾਲ ਪਹਿਲਾਂ। ਉਸ ਵੇਲੇ ਇਹ ਹੀਰਾ ਰਾਜੇ ਕਰਨ ਕੋਲ ਹੁੰਦਾ ਸੀ, ਅਤੇ ਉਹ ਆਪਣੀ ਬਾਂਹ ਦੇ ਡੌਲੇ ਨਾਲ ਬੰਨ੍ਹ ਕੇ ਰੱਖਦਾ ਸੀ ਇਸ ਹੀਰੇ ਨੂੰ। ਰਾਜੇ ਕਰਨ ਵੱਲ ਦੁਰਯੋਧਨ ਸੀ, ਔਰ ਅਰਜਨ ਵੱਲ ਕ੍ਰਿਸ਼ਨ ਦੇਵ, ਜੋ ਦੇਵਤਾ ਜਿਹਨੂੰ ਆਖਦੇ ਕ੍ਰਿਸ਼ਨ ਦੇਵ ਜੀ। ਅਤੇ ਇਹ ਪੰਜੇ ਪਾਂਡਵ ਅਤੇ ਇਹਨਾਂ ਦੇ ਨਾਲ ਕ੍ਰਿਸ਼ਨ ਜੀ ਇਹਨਾਂ ਦੇ ਨਾਲ ਰਹਿੰਦੇ ਸਨ। ਮਹਾਰਾਜ ਜੀ ਵੀ ਬਚਨ ਕਰਦੇ ਕਿ ਜਿਨ ਕੈ ਸੁਆਮੀ ਵਸੇ ਹਜੂਰ। ਇਹ ਜੂਆ ਖੇਡਣਾ ਇਹਨਾਂ ਲੋਕਾਂ ਨੇ, ਉਹ ਸਭ ਜੂਏ ਦੇ ਵਿੱਚ ਆਪਣਾ ਰਾਜ ਵੀ ਹਾਰ ਗਏ। ਫਿਰ ਦ੍ਰੌਪਦੀ ਜੋ ਰਾਣੀ ਸੀ, ਉਹ ਵੀ ਜੂਏ 'ਤੇ ਲਾ ਦਿੱਤੀ, ਉਹ ਵੀ ਹਾਰ ਗਏ। ਫਿਰ ਇਹ ਕਿਸੇ ਦੇ ਘਰ ਮਜ਼ਦੂਰ ਬਣ ਕੇ ਰਹਿ ਗੁਜ਼ਾਰੇ ਲਈ। ਸੋ ਉਹ ਮਹਾਰਾਜ ਜੀ ਉੱਧਰ ਇਸ਼ਾਰਾ ਕਰਦੇ ਕਿ ਰੋਵੇ ਪਾਂਡਵ ਪੈ ਮਜ਼ੂਰ, ਜਿਨ ਕੇ ਸੁਆਮੀ ਵਸੇ ਹਜੂਰ। ਕਿ ਵੀ ਇਸ਼ਾਰਾ ਹੈ ਕਿ ਜੇ ਹਾਂਜੀ ਕਿ ਕ੍ਰਿਸ਼ਨ ਜੀ ਉਹਨਾਂ ਦੇ ਨਾਲ ਰਹਿੰਦੇ ਸਨ, ਅਤੇ ਉਹਨਾਂ ਦਾ ਇਸ ਤਰ੍ਹਾਂ ਹਾਲ ਹੋਇਆ। ਮਹਾਭਾਰਤ ਦਾ ਯੁੱਧ ਹੋਇਆ, ਜਿਸ ਵਿੱਚ ਲੱਖਾਂ ਆਦਮੀ ਮਾਰੇ ਗਏ। ਅੱਜ ਤੱਕ ਇੰਨੀਆਂ ਮੌਤਾਂ ਕਿਸੇ ਯੁੱਧ ਵਿੱਚ ਨਹੀਂ ਹੋਈਆਂ। ਕ੍ਰਿਸ਼ਨ ਅਰਜਨ ਵਾਲੇ ਪਾਸੇ ਸੀ, ਦੂਸਰੇ ਪਾਸੇ ਰਾਜੇ ਕਰਨ ਵੱਲ ਕ੍ਰਿਸ਼ਨ ਦਾ ਵਾਹਿਗੁਰੂ ਅਰਜਨ ਦਾ ਉਹ ਰਿਸ਼ੀ ਗੁਰੂ ਸੀ ਜਿਸ ਨੇ ਅਰਜਨ ਨੂੰ ਸ਼ਸਤਰ ਵਿੱਦਿਆ ਸਿਖਾਈ ਸੀ। ਲੜਾਈ ਹੋਣ ਲੱਗੀ, ਅਰਜਨ ਨੇ ਦੇਖਿਆ ਕਿ ਦੂਸਰੇ ਪਾਸੇ ਮੇਰਾ ਗੁਰੂ ਖਲੋਤਾ ਹੈ। ਅਰਜਨ ਉਸਨੇ ਹਥਿਆਰ ਰੱਖ ਦਿੱਤੇ ਕਿ ਮੈਂ ਲੜ ਨਹੀਂ ਸਕਦਾ, ਉੱਧਰ ਮੇਰਾ ਗੁਰੂ ਖਲੋਤਾ ਹੈ ਜਿਸ ਨੇ ਮੈਨੂੰ ਸ਼ਸਤਰ ਵਿੱਦਿਆ ਸਿਖਾਈ। ਇੱਥੇ ਜੋ ਗੀਤਾ ਹੈ, ਹਿੰਦੂ ਮਤ ਦਾ ਬਹੁਤ ਪਵਿੱਤਰ ਗ੍ਰੰਥ ਔਰ ਮੇਨ ਗ੍ਰੰਥ, ਉਹ ਕ੍ਰਿਸ਼ਨ ਜੀ ਨੇ ਇਸ ਜਗ੍ਹਾ 'ਤੇ ਇਸ ਲੜਾਈ ਦੇ ਦੌਰਾਨ ਉਚਾਰੀ ਸੀ। 40 ਮੀਲ ਦੇ ਘੇਰੇ ਵਿੱਚ ਇੰਨੀਆਂ ਫੌਜਾਂ ਸਨ ਕਿ 40 ਮੀਲ ਦੇ ਘੇਰੇ ਵਿੱਚ ਫੌਜਾਂ ਹੀ ਫੌਜਾਂ ਸਨ। ਕ੍ਰਿਸ਼ਨ ਨੇ ਗੀਤਾ ਇੱਥੇ ਉਚਾਰੀ ਅਤੇ ਅਰਜਨ ਨੂੰ ਕਿਹਾ ਕਿ ਉਹ ਜਿਹੜਾ ਸਾਹਮਣੇ ਖਲੋਤਾ, ਜਿਸ ਨੂੰ ਤੂੰ ਗੁਰੂ ਆਖਦਾ ਹੈ, ਜਿਸ ਨੇ ਤੈਨੂੰ ਸ਼ਸਤਰ ਵਿੱਦਿਆ ਸਿਖਾਈ, ਉਹ ਸਰੀਰ ਗੁਰੂ ਨਹੀਂ ਹੈ, ਤੂੰ ਲੜਨ ਤੋਂ ਨਾ ਡਰ। ਸੋ ਸਾਰਾ ਉਹ ਗਿਆਨ ਗੀਤਾ ਦਾ ਜੋ ਹੈ ਇੱਥੇ ਹੋਇਆ। ਫਿਰ ਲੜਾਈ ਹੋਈ, ਅਰਜਨ ਨੇ ਰਾਜੇ ਕਰਨ ਨੂੰ ਮਾਰ ਦਿੱਤਾ, ਇਹ ਪਾਂਡਵ ਜਿੱਤ ਗਏ। ਔਰ ਫਿਰ ਜਿਹੜਾ ਇਹ ਹੀਰਾ ਜੋ ਕੋਹਿਨੂਰ ਹੀਰਾ, ਉਸ ਵੇਲੇ ਇਸ ਦਾ ਨਾਂ ਕੋਹਿਨੂਰ ਨਹੀਂ ਸੀ, ਇਹ ਹੀਰਾ ਜੋ ਰਾਜੇ ਕਰਨ ਕੋਲ ਸੀ, ਫਿਰ ਉੱਥੋਂ ਇਹ ਅਰਜਨ ਕੋਲ ਆ ਗਿਆ। ਹਿੰਦੁਸਤਾਨ ਦਾ ਇਤਿਹਾਸ ਬਹੁਤ ਪੁਰਾਣਾ ਹੈ। ਕ੍ਰਿਸ਼ਨ ਜੀ ਜੋ ਜਿਸ ਬੱਗੀ 'ਤੇ ਚੜ੍ਹਦੇ ਹੁੰਦੇ ਸਨ, ਉਸ 'ਤੇ 4 ਘੋੜੇ ਹੁੰਦੇ ਸਨ, ਇਹ ਜੋ ਬਾਅਦ ਵਿੱਚ ਪੱਛਮ ਦੇ ਦੇਸ਼ਾਂ ਵਿੱਚ ਚਾਰ ਘੋੜਿਆਂ ਵਾਲੀਆਂ ਬੱਗੀਆਂ ਚੱਲੀਆਂ, ਇਹ ਉੱਥੋਂ ਹੀ ਆਈਡੀਆ ਲਿਆ ਗਿਆ ਸੀ। ਇਹ 3000 ਸਾਲ ਪਹਿਲਾਂ ਦੀ ਗੱਲ। ਫਿਰ ਇਸ ਤੋਂ ਦੋ ਇਹ ਹੀਰਾ ਹੱਥੋ ਹੱਥ ਬਹੁਤ ਜਗ੍ਹਾ ਗਿਆ। ਫਿਰ ਉਸ ਤੋਂ 2000 ਸਾਲ ਬਾਅਦ ਰਾਜਾ ਵਿਕਰਮਾ ਜੀਤ ਹੋਏ, ਜਿਸ ਦਾ ਆਪਾਂ ਵਿਚਾਰਿਆ ਸੀ ਇੱਕ ਦਿਨ ਪਿੱਛੇ ਇਤਿਹਾਸ। ਬਹੁਤ ਪ੍ਰਤਾਪੀ ਰਾਜਾ ਸੀ ਮੱਧ ਭਾਰਤ ਵਿੱਚ, ਉਜੈਨ ਇਸ ਦੀ ਰਾਜਧਾਨੀ ਸੀ। ਵਿਕਰਮਾ ਜੀਤ ਤੋਂ ਹੀ ਇਹ ਵਿਕਰਮੀ ਜੋ ਸਦੀ ਜੀਸਸ ਕ੍ਰਾਈਸਟ ਤੋਂ 57 ਸਾਲ ਪਹਿਲਾਂ ਸ਼ੁਰੂ ਹੋਈ, ਇਹ ਰਾਜੇ ਵਿਕਰਮਾ ਜੀਤ ਤੋਂ ਸ਼ੁਰੂ ਹੋਈ ਸੀ। ਅਤੇ ਉਸਨੇ ਇਹ ਸੰਨ ਚਲਾਇਆ ਸੀ, ਇਹ ਜੋ ਚੇਤ ਵਿਸਾਖ ਜੇਠ ਹਾੜ ਜੋ ਮਹੀਨੇ ਹਨ, ਇਹ ਉਸੇ ਵਿਕਰਮੀ ਸੰਮਤ ਦੇ ਮਹੀਨੇ ਹਨ। ਫਿਰ ਇਹ ਹੀਰਾ ਵਿਕਰਮਾ ਜੀਤ ਪਾਸ ਆਇਆ। ਹਿੰਦੁਸਤਾਨ 'ਤੇ ਜ਼ਿਆਦਾ ਚਿਰ ਰਾਜ ਜਾਂ ਰਾਜਪੂਤਾਂ ਨੇ ਕੀਤਾ, ਕੁਛ ਚਿਰ ਮਰਾਠਿਆਂ ਨੇ, ਔਰ ਬਹੁਤਾ ਸਮਾਂ ਪਠਾਣਾਂ ਨੇ ਅਫਗਾਨਿਸਤਾਨ ਦੇ, ਮੁਸਲਮਾਨ ਅਤੇ ਮੁਗਲਾਂ ਨੇ। ਮੁਗਲ ਜੋ ਸਨ, ਚੀਨ ਦੇ ਨਾਲ ਲੱਗਦੀ ਸਰਹੱਦ ਅਫਗਾਨਿਸਤਾਨ ਤੋਂ ਉੱਪਰ ਕਰਕੇ, ਇਹ ਮੰਗੋਲ ਜਾਤੀ ਜਿਸ ਨੂੰ ਮੰਗੋਲ, ਚਾਰ ਜਾਤੀਆਂ, ਇੱਕ ਤਾਂ ਗੋਰੇ ਲੋਕ, ਇੱਕ ਕਾਲੇ ਲੋਕ, ਇੱਕ ਮੰਗੋਲ ਲੋਕ, ਮੰਗੋਲ ਜਿਹੜੇ, ਇਹਨਾਂ ਦੇ ਨੈਣ ਨਕਸ਼ ਗੋਰਖਿਆਂ ਚੀਨਿਆਂ ਵਰਗੇ ਕੁਛ ਹੁੰਦੇ। 11ਵੀਂ ਸਦੀ ਵਿੱਚ ਇਹ ਹੀਰਾ ਮਾਲਵੇ ਦੇ ਰਾਜਿਆਂ ਪਾਸ ਰਿਹਾ। ਅਫਗਾਨਿਸਤਾਨ ਵਿੱਚ ਇੱਕ ਨਗਰ ਹੈ ਜਿਸ ਦਾ ਨਾਂ ਖਲਜ। ਅਲਾਉਦੀਨ ਉੱਥੋਂ ਦਾ ਇੱਕ ਆਦਮੀ ਸੀ, ਉਸਨੇ ਉਸਦਾ ਨਾਂ ਅਲਾਉਦੀਨ ਖਿਲਜੀ, ਉਹ ਨਗਰ ਤੋਂ ਹੋਇਆ। ਹਿਸਟਰੀ ਵਿੱਚ, ਇੰਡੀਆ ਦੀ ਹਿਸਟਰੀ 'ਚ ਸਾਰਾ ਪੜ੍ਹਾਉਂਦੇ ਹੁੰਦੇ ਸਨ। ਇਸਨੇ 1304 ਵਿੱਚ ਹਿੰਦੁਸਤਾਨ 'ਤੇ ਹਮਲਾ ਕੀਤਾ ਔਰ ਦਿੱਲੀ ਦੇ ਤਖ਼ਤ 'ਤੇ ਬੈਠਾ ਅਲਾਉਦੀਨ ਖਿਲਜੀ। ਇਸ ਨੂੰ ਹੀਰਿਆਂ ਦਾ ਬਹੁਤ ਸ਼ੌਕ ਸੀ, ਹੀਰਿਆਂ ਦੀ ਪਰਖ ਵੀ ਸੀ। ਇਸਨੇ ਇਹ ਹੀਰਾ ਮਾਲਵੇ ਅਤੇ ਇਹਨਾਂ ਰਾਜਪੂਤ ਰਾਜਿਆਂ ਕੋਲੋਂ ਲੈ ਲਿਆ ਜਿੱਤ ਕੇ। ਉਸ ਹੀਰੇ ਦੀ ਬਹੁਤ ਜ਼ਿਆਦਾ ਹਿਫਾਜ਼ਤ ਕੀਤੀ ਜਾਂਦੀ ਸੀ। ਇੱਕ ਆਦਮੀ ਜਿਸ ਦਾ ਨਾਂ ਠਾਕਰ ਫੇਰੂ ਸੀ, ਜੋ ਸ਼ਾਹੀ ਖਜ਼ਾਨਾ ਸੀ, ਉਸ ਖਜ਼ਾਨੇ ਵਿੱਚ ਇੱਕ ਆਦਮੀ ਦੀ ਡਿਊਟੀ 24 ਘੰਟੇ ਇਸ ਹੀਰੇ ਦੀ ਰਾਖੀ ਲਈ ਹੁੰਦੀ ਸੀ, ਅਲਾਉਦੀਨ ਖਿਲਜੀ ਨੇ। ਇਸ ਤੋਂ ਬਾਅਦ ਮੁਗਲ ਸਲਤਨਤ ਦਾ ਮੰਗੋਲ ਜਾਤੀ ਜੋ ਸੀ, ਬਾਬਰ, ਅਕਬਰ, ਹਮਾਯੂ, ਸ਼ਾਹਜਹਾਂ, ਇਹ ਸਾਰੇ ਜਿਹੜੇ ਸੀ, ਇਹਨਾਂ ਦਾ ਸਮਾਂ ਆਇਆ। ਬਾਬਰ ਨੇ 1525 ਵਿੱਚ ਹਿੰਦੁਸਤਾਨ 'ਤੇ ਪਹਿਲਾ ਹਮਲਾ ਕੀਤਾ। ਪਹਿਲਾਂ ਉਹ ਪੰਜਾਬ ਤੱਕ ਆ ਕੇ ਮੁੜ ਜਾਂਦਾ ਸੀ। 25 ਵਿੱਚ ਦਿੱਲੀ ਆਉਣਾ ਚਾਹਿਆ, ਪਾਣੀਪਤ 'ਤੇ ਲੜਾਈ ਹੋਈ। ਇਬਰਾਹਿਮ ਲੋਧੀ ਉਦੋਂ ਹਿੰਦੁਸਤਾਨ ਦਾ ਬਾਦਸ਼ਾਹ ਸੀ। ਪਾਣੀਪਤ ਦੇ ਅਸਥਾਨ 'ਤੇ 1525 ਨੂੰ ਇਬਰਾਹਿਮ ਲੋਧੀ ਔਰ ਬਾਬਰ ਵਿੱਚ ਲੜਾਈ ਹੋਈ। ਬਾਬਰ ਹਾਰ ਕੇ ਵਾਪਸ ਚਲੇ ਗਿਆ। ਅਗਲੇ ਸਾਲ ਫਿਰ 1526 ਵਿੱਚ ਆਉਂਦਾ ਹੈ, ਫਿਰ ਇਸੇ ਜਗ੍ਹਾ 'ਤੇ ਇਹਨਾਂ ਦੋਵਾਂ ਦੀ ਲੜਾਈ ਹੁੰਦੀ। ਉਸ ਔਰ ਇਸ ਲੜਾਈ ਵਿੱਚ ਪਾਣੀਪਤ ਦੀ ਜਗ੍ਹਾ 'ਤੇ ਇਬਰਾਹਿਮ ਲੋਧੀ ਮਾਰਿਆ ਜਾਂਦਾ ਹੈ। ਬਾਬਰ ਦਿੱਲੀ 'ਤੇ ਕਬਜ਼ਾ ਕਰ ਲੈਂਦਾ ਹੈ। ਲੋਧੀਆਂ ਦੀ ਰਾਜਧਾਨੀ ਆਗਰਾ ਹੁੰਦੀ ਸੀ। ਬਾਬਰ ਦਾ ਲੜਕਾ ਸੀ ਹਮਾਯੂ। ਬਾਬਰ ਨੇ ਹਮਾਯੂ ਨੂੰ ਆਗਰੇ ਭੇਜ ਦਿੱਤਾ ਇਬਰਾਹਿਮ ਲੋਧੀ ਦੀ ਡੈਥ ਤੋਂ ਬਾਅਦ ਕਿ ਤੂੰ ਆਗਰੇ 'ਤੇ ਜਾ ਕੇ ਕਬਜ਼ਾ ਕਰ। ਰਾਜੇ ਦੀ ਮੌਤ ਹੋ ਚੁੱਕੀ ਸੀ, ਅੱਗੋਂ ਕੋਈ ਲੜਨ ਵਾਲਾ ਹੈ ਨਹੀਂ ਸੀ। ਹਮਾਯੂ ਸਣੇ ਫੌਜਾਂ ਆਗਰੇ ਦੇ ਕਿਲ੍ਹੇ ਵਿੱਚ ਦਾਖਲ ਹੋਇਆ। ਕਿਉਂਕਿ ਇਹ ਨਵੇਂ ਰਾਜੇ ਬਣੇ ਸਨ ਹਿੰਦੁਸਤਾਨ ਵਿੱਚ, ਛੋਟੀਆਂ ਛੋਟੀਆਂ ਕਈ ਰਿਆਸਤਾਂ, ਕਈ ਰਾਜੇ ਸਨ, ਅਤੇ ਇਹਨਾਂ ਨੇ ਵੱਡੇ ਰਾਜੇ ਇਬਰਾਹਿਮ ਲੋਧੀ ਨੂੰ ਮਾਰ ਕੇ, ਇਬਰਾਹਿਮ ਲੋਧੀ ਨੇ ਹੀ ਸੁਲਤਾਨਪੁਰ ਲੋਧੀ ਵਸਾਇਆ ਸੀ। ਲੁਧਿਆਣੇ ਦਾ ਨਾਮ ਹੀ, ਇਹ ਸਥਾਨ ਵੀ ਉਸਨੇ ਹੀ ਵਸਾਇਆ ਸੀ। ਇਸ ਦਾ ਨਾਂ ਲੁਧਿਆਣਾ ਸੀ, ਬਾਅਦ ਵਿੱਚ ਲੁਧਿਆਣਾ ਹੋ ਗਿਆ। ਹਮਾਯੂ ਆਗਰੇ ਦੇ ਕਿਲ੍ਹੇ ਵਿੱਚ ਆ ਜਾਂਦਾ ਹੈ। ਗਵਾਲੀਅਰ ਰਿਆਸਤ ਦਾ ਜੋ ਰਾਜਾ ਹੈ, ਉਸ ਪਾਸ ਇਹ ਹੀਰਾ ਉਸ ਵੇਲੇ ਉਹਦੇ ਕੋਲ ਹੈ। 1304 ਤੋਂ ਲੈ ਕੇ ਹੁਣ 1526, 225 ਸਾਲਾਂ ਵਿੱਚ ਕਈ ਹੱਥ ਵਟਾਏ। ਉਸ ਰਾਜੇ ਨੇ ਇਹਨਾਂ ਨੂੰ ਖੁਸ਼ ਕਰਨ ਲਈ ਬਾਬਰ ਖਾਨਦਾਨ ਨੂੰ ਕਿ ਮੇਰੇ ਕੋਲੋਂ ਰਾਜ ਨਾ ਖੋਹ ਲੈਣ ਮੇਰੀ ਰਿਆਸਤ ਦਾ, ਉਹਨੇ ਆਗਰੇ ਇਹ ਹੀਰਾ ਹਮਾਯੂ ਨੂੰ ਦਿੱਤਾ। ਦਸੰਬਰ ਵਿੱਚ ਪਾਣੀਪਤ ਦੀ ਲੜਾਈ ਹੁੰਦੀ, ਦਸੰਬਰ, ਔਰ ਅਗਲੇ ਸਾਲ 1526 22 ਅਪ੍ਰੈਲ ਨੂੰ ਬਾਬਰ ਆਗਰੇ ਜਾਂਦਾ ਹੈ ਹਮਾਯੂ ਕੋਲ। ਹਮਾਯੂ ਉਸਨੂੰ ਇਹ ਹੀਰਾ ਦਿਖਾਉਂਦਾ ਹੈ। ਬਾਬਰ ਬਹੁਤ ਖੁਸ਼ ਹੁੰਦਾ ਦੇਖ ਕੇ, ਔਰ ਖੁਸ਼ੀ ਨਾਲ ਆਪਣੇ ਲੜਕੇ ਹਮਾਯੂ ਨੂੰ ਇਹ ਦੇ ਦਿੰਦਾ ਹੈ। ਇਹ ਹੀਰਾ ਸਾਰੀ ਦੁਨੀਆ ਵਿੱਚੋਂ ਸਭ ਤੋਂ ਕੀਮਤੀ, ਸਭ ਤੋਂ ਪ੍ਰਸਿੱਧ ਹੈ। ਇਸ ਤੋਂ ਅਗਲਾ ਇਤਿਹਾਸ 1500 ਤੋਂ ਬਾਅਦ ਕੀ ਹੁੰਦਾ ਜੀ? ਬਾਬਰ ਨੇ ਜਦੋਂ ਇਹ ਪਹਿਲਾਂ ਪੰਜਾਬ 'ਤੇ ਕਈ ਹਮਲੇ, 3-4 ਹਮਲੇ ਇੱਥੋਂ ਤੱਕ ਕਰਕੇ, ਲੁੱਟਮਾਰ ਕਰਕੇ ਵਾਪਸ ਮੁੜ ਜਾਂਦਾ ਸੀ, ਅਤੇ ਮਹਾਰਾਜ ਜੀ ਜਦੋਂ ਸੈਦਪੁਰ ਸਨ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਪਹਿਲੇ ਜਾਮੇ 'ਚ 1526 'ਚ, ਉਦੋਂ ਉੱਥੇ ਬਾਬਰ ਨੇ ਹਮਲਾ ਕੀਤਾ ਅਤੇ ਮਹਾਰਾਜ ਜੀ ਹੋਰਾਂ ਇਹਦੇ ਬਾਰੇ ਗੁਰਬਾਣੀ ਵਿੱਚ ਵੀ ਬਚਨ ਹਨ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਖੁਰਾਸਾਨ ਅਫਗਾਨਿਸਤਾਨ ਔਰ ਇਰਾਨ ਦੇ ਵਿੱਚ ਉੱਪਰ ਨੂੰ ਇੱਕ ਦੇਸ਼ ਹੁੰਦਾ ਸੀ। ਹੁਣ ਉਹ ਹੱਦਾਂ ਖਤਮ ਹੋ ਗਈਆਂ, ਹੋਰ ਉਹ ਕੁਛ ਇਰਾਨ ਵਿੱਚ ਆ ਗਿਆ, ਕੁਛ ਉੱਪਰ ਰਸ਼ੀਆ ਵੱਲ ਨੂੰ। ਇਸ ਦੇ ਲੜਕੇ ਹਮਾਯੂ ਨੂੰ जो ये हीरा मिले 1526 विच 1530 विच बाबर दी मौत हो जांदी ते उस तो बाद उसका लड़का हुमायूं तख्त ते बैठता हिंदुस्तान दा राजा बनदा सारे मुगल बादशाह विचों इन्हां दा मुगलां दा ही 1526 तो लैके ते फिर मुसलमानां दे आउण तक इन्हां दा ही राज रहा बाद विच 1739 तक इन्हां दा रहा 200 साल सारे मुगल बादशाह विचों हुमायूं ज़्यादा पढ़िया लिखिया सी पर ये बहादुर आदमी नहीं सी और अफीम चीज़ सी अफीम खांदा सी ते वो जी चीज़ आदमी नू बहादुर बहादुर नू ही बहादुर नहीं रहन दिंदी है 1530 तो लैके 1540 तक तख्त ते रहा फिर 1540 विच बाबर नू इब्राहिम बाबर तो पहला इब्राहिम लोधी था पठान दा राज हुंदा सी अफगानिस्तान तो 1540 विच जो इब्राहिम लोधी दा पोतरा सी शेरशाह सूरी उसने हुमायूं नाल टक्कर ली बाबर ने इब्राहिम नू हरा के बादशाह बनिया सी बाबर तो बाद हुमायूं हुण इब्राहिम दा पोतरा फिर हुमायूं नू हरा के हिंदुस्तान दा बादशाह बन जांदा हुमायूं अपनी जान बचा के इत्थों दौड़ जांदा ईरान और नाल उस कोल सिर्फ एक हीरा है और कुछ नहीं हीरे नू नाल ले फिर 1540 चार सदियां तो ज़्यादा टाइम हो गया 4000 साल पर अजे तक एदा कोई ना नहीं है इनू ना तो बिना ही बहुत प्यारिया जांदा है 1540 च जदों हुमायूं अपनी जान बचा के ईरान नू दौड़ रहा सी रस्ते चो खडूर साहब महाराज जी दूसरे जामे च उदों सन उत्थे गया और महाराज जी बच्चियां नू गुरमुखी पढ़ा रहे सन ये जाके खलो गया महाराज जी ने देख लिया नीवी अख नाल ही कि आया है हुमायूं सेवादारा ने भी दस्या पर महाराज जी उस तरह मगन बच्चों नू गुरमुखी पढ़ाते रहे कुछ चिर खलोता रहा इसनू बहुत इसने फिर एक सेवादार नू कहा कि इन्हां नू दसो कि हुमायूं आया है पर महाराज जी उस तरह बेपरवाह इसनू बहुत क्रोध आया कि एक फकीर है मैं हिंदुस्तान का बादशाह रहा मेरी परवाह ही नहीं करता इसने क्रोध चाह के तलवार खिंच ली मारन ली महाराज जी ऊपर देख के मुस्कराए कहंदे हुमायूं साहब ये तलवार जेड़ी फकीरां लई कढ़ ली है ये जंग दे मैदान विच कित्थे सी जिथों दौड़ के आया है उदों ना ये चली नीवी पा ली शर्मिंदा हो गया माफ़ी मंगी कि माफ़ कर दियो बहुत वड्डी गुस्ताखी हो गई फिर समझाई के थे, इन्हें बेपरवाह फकीर आम फकीर नहीं हो सकते। फिर चरना तो डिग पिया कि मैनु आशीर्वाद दो, मैं फिर राज ले सका। महाराज जी कहते राज ते तेनू 15 दिन च दवा देना सी, पर हुण 15 साल लगणगे। राज तेनू मिल जो फिर हुण 15 साल लगणगे। 1540 विच फिर ईरान चले गया। पहली बार हीरा हिंदुस्तान तो बाहर गया हुमायूं दे हत्थी। 1540 तो 1555 तक हुमायूं उत्थे रहा। उन्ने चिर नूं शेर शाह सूरी की मौत हो चुकी सी। इसने ईरान की फौज की मदद नाल फिर आके हिंदुस्तान ते कब्जा किया। हीरा वापस फिर हिंदुस्तान आ गया, पर इस तो 6 महीने बाद ही हुमायूं पौड़ियां तो डिग के उसकी मौत हो गई। इस दा मकबरा मजनू दा टिल्ला जमुना दे कंडे जिथे पहले जामे च भी महाराज जी गए और 6वें जामे च भी गए, 8वें जामे च भी गए, उहदे लागे ही हुमायूं दा मकबरा जिस दी के उन्हां दिनां विच 15 लाख रुपए नाल बनाया गया सी। यह हीरा तकरीबन 5000 साल हिंदुस्तान विच रहिंदा है और 1540 विच जदों हुमायूं शेरशाह सूरी कोलों हार खा के ईरान चले जाता है तो यह हीरा पहली बार हिंदुस्तान तो बाहर ईरान विच जाता है। 1555 नूं हुमायूं फिर दिल्ली के तख्त का मालिक बनता और यह हीरा फिर हिंदुस्तान आ जाता। इस तो बाद ये मुगल जो मुगल खानदान से बाबर तो शुरू होया, इन्हां दे कोल 200 साल इस खानदान कोल रहिंदा है। हुमायूं दा लड़का अकबर बनता है बादशाह। ये हीरा अकबर कोल आउंदा, अकबर तो उसके लड़के शाहजहां जहांगीर कोल, जहांगीर तो उसके लड़के अगले बादशाह शाहजहां कोल, शाहजहां तो औरंगजेब कोल, औरंगजेब तो बाद उसके लड़के बहादुर शाह कोल, और बहादुर शाह दे तो बाद उसके लड़का जो बादशाह बनता है उसका नाम है मुहम्मद शाह रंगीला। ये 1739 की गल है। मुहम्मद शाह रंगीला औरंगजेब का पोतरा है। ये हीरा इस कोल है। खुरासान जिथों का बाबर सी उत्थों दे एक बहुत गरीब घर दा लड़का जो कि भेड़ां बकरियां चारदा हुंदा सी उसदा नाम नादर सी, नादर शाह। उसदी किस्मत ने पलटा खादा, वो नाल दे देश ईरान विच जाके मिलट्री विच भर्ती हो गया। हौली हौली वड्डा अफसर बन गया। इस हीरे दियां गल्लां ईरान विच हुंदियां सन। कि दिल्ली दे बादशाह कोल एक हीरा है जो संसार दा सब तो कीमती ते सब तो वध प्रसिद्ध हीरें दा हीरा। इसनू इसका ना कोई नहीं सी अजे उदों, हीरें दा हीरा इसनू कहा जांदा सी। उस दे अंदर ख्याल आया कि वो हीरा जितया जावे। इसने ईरान दी मिलिट्री दा जनरल बन गया। इसने मिलिट्री लैके हिंदुस्तान ते हमला किया 1739 विच। सो 1526 तो लैके 1739 तक ये हीरा मुगल खानदान कोल रहिंदा। नादर शाह ने हमला किया हिंदुस्तान ते, दिल्ली दे लागे लड़ाई हुई, उस विच मुहम्मद शाह रंगीला हार गया। मुहम्मद शाह रंगीला बहुत ही नरम दिल सी, जो इस ते पहले वडेरे सानू बहुत अकबर तो बिना बाकी सारे ने बहुत ही जुल्म कमाए, पर ये आदमी बहुत ही नरम दिल सी। ये रुबाइयां कविता लिखता हुंदा सी और इसका लड़ाई वाल कोई रुचि नहीं सी, इस करके इसकी मिलिट्री बहुत कमजोर सी। नादर शाह ने इसनू जित लिया और सारी दिल्ली लुट ली उसकी फौज ने। हीरा जदों नादर शाह जेतू हो गया, पर उसनू मुहम्मद शाह रंगीले दे किले विच्चों उसके महलों विच्चों हीरा नहीं मिलिया, वो बहुत उदास हो गया, क्योंकि उसका मेन मकसद ही इस हीरे नू प्राप्त करना सी। फिर किसी ने सूह दिती कि मुहम्मद शाह रंगीला वो हीरा हमेशा अपनी पग विच लुको के रखता है। किस तरह दुनियावी धन जो है वो जान का दुश्मन बन जाता, फिक्रां का कारण बन जाता। इसने सोचा कि जे इसनू कतल करके तो पग लै भी लैंदा हाँ, तो जो उस विचों ना निकलिया तो फिर भी मेरा मकसद पूरा नहीं होना। सो पहला पग उहदे कोलों लैंदे हाँ, जे पग विचों ना निकलिया तो फिर होर तरकीब सोचेंगे। इसने नादर शाह ने मुहम्मद शाह नाल बहुत दोस्ताना वर्ता किया, तो उसनू कहा कि मैं भावें दिल्ली का तख्त जित लिया है, पर तू ही इस तख्त ते रवीं, मैनू कोई बादशाह बन दी लालसा नहीं है, उंज ही मेरे अंदर आया सी, ते मैं तेनू अज तो भरा गिनदा हाँ, ते हमेशा तेरे काम आया करूँगा, ते इस दी सौं खांदा हाँ, और इस दे बदले मैं तुहाडे नाल अपनी पग वटाउणी चाहुंदा। ये गल सारी परे दरबार विच होई बहुत सारे लोगों के सामने। सो मुहम्मद शाह रंगीला ना नहीं कर सकता सी, उसनू पग देनी पई। नादर शाह ने देखिया उस विच वो हीरा सी, वो देख के एकदम स्टंड हो गया कि जिस तरह खून ही उस ते जम गया। उसके मुँह निकलिया कि कोहे नूर, रोशनी दा नूर दा पहाड़, नूर दा पहाड़। इत्थों इस दा नाम कोहे नूर हीरा शुरू होया। और जदों नादर शाह मुहम्मद शाह रंगीले दे महलां विच सी, ये सब कुछ हो रहा सी, तो दिल्ली विच किसी ने खबर उड़ा दी कि नादर शाह नू ਮਹਿਲਾਂ ਵਿੱਚ ਕਤਲ ਕਰ ਦਿੱਤਾ ਗਿਆ। ਇਹ ਖਬਰ ਸੁਣ ਕੇ ਦਿੱਲੀ ਦੇ ਲੋਕਾਂ ਨੇ ਨਾਦਰ ਸ਼ਾਹ ਦੇ ਬਹੁਤ ਸਿਪਾਹੀ ਕਤਲ ਕਰ ਦਿੱਤੇ। ਉਹਨਾਂ ਨੇ ਸੋਚਿਆ ਕਿ ਇਹਨਾਂ ਦਾ ਬਾਦਸ਼ਾਹ ਤਾਂ ਮਰ ਗਿਆ ਹੈ। ਜਦੋਂ ਨਾਦਰ ਸ਼ਾਹ ਨੂੰ ਪਤਾ ਲੱਗਾ ਇਸ ਗੱਲ ਦਾ, ਉਹ ਜਾਮਾ ਮਸਜਿਦ ਜੋ ਲਾਲ ਕਿਲ੍ਹੇ ਦੇ ਸਾਹਮਣੇ, ਉਹਦੇ ਵਿੱਚ ਆ ਬੈਠਾ ਔਰ ਆਪਣੀ ਫੌਜ ਨੂੰ ਹੁਕਮ ਕੀਤਾ। ਤਲਵਾਰ ਉਸਨੇ ਬਾਹਰ ਮਿਆਨ ਤੋਂ ਕੱਢ ਕੇ ਰੱਖ ਲਈ ਅਤੇ ਫੌਜ ਨੂੰ ਹੁਕਮ ਕੀਤਾ ਕਿ ਦਿੱਲੀ ਸ਼ਹਿਰ ਦਾ ਕਤਲੇਆਮ ਕਰ ਦਿਓ ਔਰ ਸਾਰਾ ਸ਼ਹਿਰ ਲੁੱਟ ਲਓ। ਉਂਝ ਵੀ ਲੁੱਟਦੇ ਹੀ ਸਨ ਫੌਜ ਨੇ ਅੰਧਾ ਧੁੰਦ ਕਤਲੇਆਮ ਸ਼ੁਰੂ ਕੀਤਾ। ਹਜ਼ਾਰਾਂ ਦੇ ਹਜ਼ਾਰਾਂ ਦੇ ਹਜ਼ਾਰਾਂ ਬੇਕਸੂਰ ਲੋਕ ਮਾਰ ਦਿੱਤੇ। ਸਾਰੀਆਂ ਦੁਕਾਨਾਂ ਹੀਰੇ ਚਾਂਦੀ ਸੋਨੇ ਦੀਆਂ ਲੁੱਟ ਲਈਆਂ। ਵੱਡਿਆਂ ਘਰਾਂ ਦੀਆਂ ਤਲਾਸ਼ੀਆਂ ਕਰਕੇ ਉਹਨਾਂ ਦੇ ਹੀਰੇ ਸੋਨਾ ਚਾਂਦੀ ਦੇ ਬਰਤਨ ਤੱਕ ਵੀ ਉਹਨਾਂ ਨੇ ਲੈ ਲਏ। ਇਸ ਬਾਦਸ਼ਾਹ ਦਾ ਤਖ਼ਤ ਵੀ ਕਬਜ਼ੇ ਵਿੱਚ ਕਰ ਲਿਆ ਔਰ 80 ਕਰੋੜ ਰੁਪਏ ਦਾ, ਉਹਨਾਂ ਦਿਨਾਂ 'ਚ 80 ਕਰੋੜ ਰੁਪਇਆ ਅੱਜ ਦੇ $80 billion ਦੇ ਬਰਾਬਰ ਉਹ ਲੈ ਕੇ, ਹੀਰਾ ਲੈ ਕੇ ਅਤੇ ਸਮਾਨ ਲੈ ਕੇ ਵਾਪਸ ਈਰਾਨ ਨੂੰ ਜਾਂਦਾ ਹੈ। ਪੰਜਾਬ 'ਚੋਂ ਲੰਘਦਿਆਂ ਸਿੱਖਾਂ ਨੂੰ ਪਤਾ ਲੱਗਦਾ ਹੈ ਕਿ ਇਸ ਕੋਲ ਉਹ ਹੀਰਾ ਹੈ। ਉਦੋਂ ਸਿੱਖ ਮਿਸਲਾਂ ਅਜੇ ਹੋਂਦ ਵਿੱਚ ਨਹੀਂ ਸੀ ਆਈਆਂ। ਉਂਝ ਸਿੱਖਾਂ ਦੇ ਟੋਲੇ ਹੁੰਦੇ ਸਨ, ਇਹਨਾਂ ਜਦੋਂ ਇਹ ਹਮਲਾ ਕਰਦੇ ਅਤੇ ਇਹਨਾਂ ਨੂੰ ਰੋਕਣ ਲਈ, ਸੋ ਉਹਨਾਂ ਟੋਲਿਆਂ ਨੇ ਇਹਦੇ 'ਤੇ ਕਈ ਹਮਲੇ ਕੀਤੇ। ਪਰ ਇਹ ਫੌਜ ਬਹੁਤ ਵੱਡੀ ਸੀ ਔਰ ਉਹ ਅਸਫਲ ਰਹਿ, ਪਰ ਉਹਨਾਂ ਨੇ ਕਾਫੀ ਸਮਾਨ ਇਹਦਾ ਜਿਹੜਾ ਸੀ ਉਹ ਇਹਦੇ ਕੋਲੋਂ ਖੋਹ ਲਿਆ। ਇਹ ਹੀਰਾ ਫਿਰ 1743 ਵਿੱਚ ਈਰਾਨ ਵਿੱਚ ਚਲੇ ਜਾਂਦਾ ਹੈ। ਇਹ ਬਹੁਤ ਅਸਚਰਜ ਹਿਸਟਰੀ ਹੈ ਇਸ ਘਰ ਦੀ। ਰਾਤੀ ਸਾਨੂੰ ਕਿਸੇ ਨੇ ਦੱਸਿਆ ਕਿ ਸਾਨੂੰ ਇਸ ਗੱਲ ਦਾ ਪਤਾ ਸੀ, ਆਪਾਂ ਵਿਚਾਰਨੀ ਵੀ ਸੀ ਸਮਾਂ, ਇਹ ਸਾਰੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹ ਸਾਰੇ ਜਨਰਲ ਉਹਨਾਂ ਦਾ ਦੇਖਣ ਦੱਸਦੇ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਮੈਗਜ਼ੀਨ ਛਪਦਾ ਬਿਲੀਅਨੇਅਰਸ ਆਸਟ੍ਰੇਲੀਆ, ਉਸ ਦਾ ਨਾਂ ਗੋਰੇ ਲੋਕਾਂ ਦਾ ਹੈ। ਅਤੇ ਇਸ ਇਸ਼ੂ ਵਿੱਚ ਉਹਨਾਂ ਨੇ ਜੋ ਦੁਨੀਆ ਦੇ 10 ਬਹਾਦਰ ਜਰਨੈਲ ਹੋਏ ਉਹਨਾਂ ਦੇ ਨਾਂ ਲਿਖੇ, ਜੂਲੀਅਸ ਸੀਜ਼ਰ, ਨੈਪੋਲੀਅਨ, ਇਹ ਸਾਰੇ। ਔਰ ਸਭ ਤੋਂ ਟੌਪ 'ਤੇ ਜੋ ਨਾਂ ਹੈ ਉਹ ਸਰਦਾਰ ਹਰੀ ਸਿੰਘ ਨਾਲ ਹੋਏ। ਉਹਨਾਂ ਨੇ ਲਿਖਿਆ ਕਿ ਉਹ ਦੱਸਦੇ ਕਿ ਟਿਊਬ, ਸਾਨੂੰ ਤਾਂ ਪਤਾ ਨਹੀਂ ਜਿਹੜੀ ਟਿਊਬ ਕੀ ਹੁੰਦਾ, ਅਸੀਂ ਤਾਂ ਟਿਊਬ ਸੁਣ ਕੇ ਉਹ ਬਿਜਲੀ ਦੀ ਟਿਊਬ ਸਾਡੇ ਹੁੰਦਾ ਕਹਿੰਦੇ, ਟਿਊਬ ਵਿੱਚ ਵੀ ਉਹ ਹੈਗਾ, ਟਿਊਬ ਉੱਤੇ ਹੈਗਾ, ਉੱਤੇ ਕਿਤੇ ਹੈਗਾ ਜੀ। ਅਤੇ ਬਹੁਤ ਵੱਡੀ ਗੱਲ ਕਿ ਦੁਨੀਆ ਦੇ ਅੱਜ ਤੱਕ ਦੇ ਬਹਾਦਰ, ਸਭ ਤੋਂ ਬਹਾਦਰ ਆਦਮੀ ਸਰਦਾਰ ਹਰੀ ਸਿੰਘ ਨਲੂਆ। ਨਲੂਏ ਦਾ ਮਤਲਬ ਹੁੰਦਾ ਸ਼ੇਰ ਨੂੰ ਮਾਰਨ ਵਾਲਾ। ਇਸ ਦਾ ਆਪਾਂ ਵਿਚਾਰਾਂਗੇ। ਦਰਾ ਖੈਬਰ ਜੋ ਕਾਬਲ ਅਤੇ ਪਾਕਿਸਤਾਨ ਦੇ ਵਿਚਕਾਰ ਪੈਂਦਾ ਹੈ, ਇਸ ਨੂੰ ਅੱਜ ਤੱਕ ਕਦੀ ਕਿਸੇ ਨੇ ਕਾਬੂ ਨਹੀਂ ਕੀਤਾ ਸੀ। ਇਹਨਾਂ ਇਸ ਬਹੁਤ ਤੰਗ ਰਸਤਾ ਹੈ ਪਹਾੜਾਂ ਦੇ ਵਿੱਚੋਂ ਦੀ। ਇਹ ਰੂਸ ਨੇ, ਅਮਰੀਕਾ ਨੇ, ਸਮੇਂ ਸਮੇਂ ਸਾਰਿਆਂ ਨੇ ਕੋਸ਼ਿਸ਼ ਕੀਤੀ। ਅੱਜ ਤੱਕ ਦੀ ਹਿਸਟਰੀ 'ਚ ਇਕੱਲਾ ਸਰਦਾਰ ਹਰੀ ਸਿੰਘ ਨਲੂਆ ਸੀ ਜਿਸਨੇ ਦਰਾ ਖੈਬਰ, ਖੈਬਰ ਪਾਸ ਉਸਨੂੰ ਕਹਿੰਦੇ, ਉਹਦੇ 'ਤੇ ਕਬਜ਼ਾ ਕੀਤਾ। ਔਰ ਇਹਨਾਂ ਪਹਾੜਾਂ 'ਚੋਂ ਲੰਘਦਿਆਂ ਇੱਕ ਸ਼ੇਰ ਹਰੀ ਸਿੰਘ ਨਲੂਏ 'ਤੇ ਆ ਪਿਆ। ਇਹ ਉਦੋਂ ਖਾਲੀ ਹੱਥ ਸਨ ਔਰ ਇਹਨਾਂ ਨੇ ਖਾਲੀ ਹੱਥ ਨਾਲ ਉਸ ਸ਼ੇਰ ਦੇ ਮੂੰਹ ਦੇ ਪਾਸੇ 'ਤੇ ਇੰਨੇ ਜ਼ੋਰ ਨਾਲ ਕਸੁੰਨ ਮਾਰਿਆ ਕਿ ਉਹਦਾ ਜਬਾੜਾ ਟੁੱਟ ਗਿਆ ਔਰ ਉਹਦੀ ਮੌਤ ਹੋ ਗਈ। ਇਹ ਅਨਹੋਣੀ ਗੱਲ ਹੈ। ਇਸ ਤਰ੍ਹਾਂ ਦੀ ਬਹਾਦਰੀ ਔਰ ਬਰੇਵਰੀ ਜੀ ਐਂਡ ਫੀਅਰਲੈਸਨੈਸ, ਬਹੁਤੇ ਆਦਮੀਆਂ ਨੇ ਤਾਂ ਸ਼ੇਰ ਵੇਖ ਕੇ ਹੱਥ ਜੋੜਦੇ ਨੇ ਸੀ।